ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਹੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਸੋਢੀ ਸੁਲਤਾਨ ਸਤਿਗੁਰੂ ਜੀ, ਤਿਨ੍ਹਾਂ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ, ਗੁਰਦੁਆਰਾ ਮੰਜੀ ਹਾਲ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਹਾਂ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਅੱਜ ਦੇ ਪਾਵਨ ਮੁਖਵਾਕ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅੱਜ ਦਾ ਮੁਖਵਾਕ ਜੈਤਸਰੀ ਦੀ ਵਾਰ ਦੇ ਵਿੱਚੋਂ ਹੈ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਦੋਂ ਆਪ ਜੀ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਤੇ ਜੈਤਸਰੀ ਰਾਗ ਸਤਿਗੁਰੂ ਸਾਹਿਬ ਜੀ ਨੇ 11 ਨੰਬਰ 'ਤੇ ਲਿਖਿਆ ਹੈ, ਜਦੋਂ ਅਖੰਡ ਪਾਠ ਹੁੰਦਾ ਏ ਜਾਂ ਸਹਿਜ ਪਾਠ ਹੁੰਦਾ ਏ ਤਾਂ ਮੱਧ ਦੀ ਅਰਦਾਸ ਜੈਤਸਰੀ ਦੀ ਵਾਰ ਦੇ ਉੱਪਰ ਹੁੰਦੀ ਹੈ। ਇੱਕ ਗਿਆਨੀ ਨਾਰ ਸਿੰਘ ਜੀ ਹੋਏ, ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਲਿਖੀ ਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਮੱਧ ਕਿੱਥੇ ਲੱਗਦਾ ਹੈ। ਤਾਂ ਗਿਆਨੀ ਨਾਰ ਸਿੰਘ ਜੀ ਕਹਿਣ ਲੱਗੇ ਜੈਤ ਸਰੀ ਦੀ ਵਾਰ 'ਤੇ ਲੱਗਦਾ ਹੈ। ਸ਼ੰਕਾਵਾਦੀ ਸੋਚ ਰੱਖਣ ਵਾਲੇ ਨੇ ਅੱਗੋਂ ਸ਼ੰਕਾ ਉਠਾਇਆ ਕਿ ਤੁਸੀਂ ਯਕੀਨ ਦੇ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਜੈਤ ਸਰੀ ਦੀ ਵਾਰ 'ਤੇ ਹੀ ਬਣਦਾ ਹੈ। ਗਿਆਨੀ ਨਾਰ ਸਿੰਘ ਜੀ ਕਹਿਣ ਲੱਗੇ ਮੈਂ ਵੱਡਿਆਂ ਵਡੇਰਿਆਂ ਤੋਂ ਸੁਣਿਆ ਹੈ ਅਤੇ ਮੇਰੇ ਵੱਡੇ ਵਡੇਰੇ ਝੂਠ ਨਹੀਂ ਮਾਰ ਸਕਦੇ, ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਤੋਂ ਇਹ ਮਰਿਆਦਾ ਹੈ। ਪੁਰਾਤਨ ਗੁਰੂ ਕੇ ਸਿੰਘ ਦੱਸਦੇ ਨੇ ਉਸ ਵਕਤ ਗਿਆਨੀ ਨਾਰ ਸਿੰਘ ਜੀ ਨੇ ਗੁਰਬਾਣੀ ਦੇ ਸਾਰੇ ਸ਼ਬਦ ਗਿਣੇ ਰਾਗਮਾਲਾ ਦੀ ਸਮੇਤ, ਅਤੇ ਜਦੋਂ ਉਹਨਾਂ ਸ਼ਬਦਾਂ ਦਾ ਮੱਧ ਬਣਾਇਆ ਗਿਆ ਤਾਂ ਉਹ ਜੈਤ ਸਰੀ ਦੀ ਵਾਰ 'ਤੇ ਹੀ ਬਣਿਆ ਜਿੱਥੇ ਮੱਧ ਲੱਗਦਾ ਹੈ। ਇਹ ਮੱਧ ਭਾਗ ਦੀ ਪਾਵਨ ਗੁਰਬਾਣੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਇੱਕ ਵਿਜੇ ਰਾਮ ਨਾਮ ਦਾ ਪੰਡਿਤ ਆਇਆ। ਉਹਨੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਸ ਸੁਣਿਆ ਸੀ। ਮਹਾਰਾਜ ਸਾਹਿਬ ਜੀ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਿਆ ਅਤੇ ਦੇਖਿਆ ਜੈਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਣੀਂਦੇ ਸਨ ਤੈਸੇ ਹੀ ਸਤਿਗੁਰੂ ਜੀ ਤਖਤਾਂ 'ਤੇ ਸ਼ੁਭਾਇਮਾਨ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਸਾਹਿਬ ਜੀ ਆਪ ਜੀ ਗੁਰਬਾਣੀ ਦਾ ਜਹਾਜ਼ ਤਿਆਰ ਕਰਵਾ ਰਹੇ ਹੋ, ਕਿਉਂਕਿ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਏਡੇ ਵੱਡੇ ਮਲਾਹ ਹੋਏ ਨੇ ਜਿਨ੍ਹਾਂ ਨੇ ਭਵਜਲ ਤੋਂ ਤਾਰਨ ਵਾਸਤੇ ਦੋ ਜਹਾਜ਼ ਸਿੱਖਾਂ ਲਈ ਤਿਆਰ ਕਰਵਾਏ। ਇੱਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਇੱਕ ਗੁਰੂ ਖਾਲਸਾ ਜੀ ਰਾਮਦਾਸ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇੱਥੇ ਆ ਕਰਕੇ ਜਿਹੜਾ ਵੀ ਨਤਮਸਤਕ ਹੁੰਦਾ ਸੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦਾ ਹੈ ਉਹ ਭਵਜਲ ਸਮੁੰਦਰ ਤੋਂ ਤਰ ਜਾਂਦਾ ਹੈ। ਉਹਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਆਪ ਜੀ ਨੇ ਗੁਰਬਾਣੀ ਦਾ ਵੱਡਾ ਜਹਾਜ਼ ਤਿਆਰ ਕੀਤਾ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਨੂੰ ਬਚਨ ਵੀ ਸੀ ਦੋਹਿਤਾ ਗੁਰਬਾਣੀ ਕਾ ਬੋਹਿਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਦੋਹਤਾ ਜੀ ਗੁਰਬਾਣੀ ਦਾ ਜਹਾਜ਼ ਤਿਆਰ ਕਰਵਾਓਗੇ, ਅਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਬਚਨ ਪੂਰੇ ਕੀਤੇ। ਕਹਿਣ ਲੱਗਾ ਮਹਾਰਾਜ ਸਾਹਿਬ ਜੀ ਸਾਡੇ ਵਿੱਚ ਗਰੜ ਪੁਰਾਣ ਪੜਿਆ ਜਾਂਦਾ ਹੈ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਦੇ ਨਿਮਿੱਤ ਕਈ ਹੋਰ ਪੂਜਾ ਅਰਚਨਾ ਕੀਤੀ ਜਾਂਦੀ ਹੈ। ਆਪ ਜੀ ਵੀ ਕੋਈ ਐਸਾ ਉਪਦੇਸ਼ ਦਿਓ ਵੀ ਜਦੋਂ ਤੁਹਾਡਾ ਸਿੱਖ ਚੜ੍ਹਾਈ ਕਰ ਜਾਵੇ ਅਤੇ ਉਹਦੇ ਨਿਮਿੱਤ ਕੋਈ ਐਸੀ ਗੁਰਬਾਣੀ ਪੜ੍ਹੀ ਜਾਵੇ, ਐਸਾ ਕੋਈ ਵਾਹਿਗੁਰੂ ਦਾ ਨਾਮ ਲਿਆ ਜਾਵੇ ਕਿ ਉਹਦਾ ਭਵਜਲ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇ। ਸੰਪਰਦਾਇ ਮਹਾਂਪੁਰਖਾਂ ਨੇ ਲਿਖਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਦੋਂ ਕਿਰਪਾ ਦੇ ਘਰ ਦੇ ਵਿੱਚ ਆ ਕੇ ਜੈਤ ਸਰੀ ਦੀ ਵਾਰ ਉਚਾਰਨ ਕੀਤੀ। ਪੰਥ ਵਿੱਚ ਇਹ ਮਰਿਆਦਾ ਹੈ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਰੁਦਨ ਨਹੀਂ ਕਰਨਾ, ਸੰਸਕਾਰ ਕਰਕੇ ਅੰਮ੍ਰਿਤ ਵੇਲੇ ਦੋ ਸਲੋਕਾਂ ਦੀ ਕਥਾ ਪ੍ਰਾਰੰਭ ਕਰ ਦੇਣੀ ਹੈ। ਸ਼ਾਮਾਂ ਨੂੰ ਵੀ ਕਥਾ ਕਰਨੀ ਹੈ ਸਹਿਸਕ੍ਰਿਤੀ ਦੇ ਸਲੋਕਾਂ ਦੀ ਅਤੇ ਅੰਮ੍ਰਿਤ ਵੇਲੇ ਜੈਤ ਸਰੀ ਦੇ ਵਾਰ ਦੇ ਸਲੋਕਾਂ ਦੀ। ਦੁਸ਼ਹਿਰੇ ਵਾਲੇ ਦਿਨ ਭੋਗ ਪਾਉਣਾ ਹੈ, ਮ੍ਰਿਤਕ ਪ੍ਰਾਣੀ ਦਾ ਸਤਿਗੁਰੂ ਸਾਹਿਬ ਜੀ ਜ਼ਰੂਰ ਭਲਾ ਕਰਨਗੇ, ਭਲਾ ਕਰਦੇ ਨੇ, ਇਹ ਸੰਪਰਦਾਇਕ ਗਿਆਨੀਆਂ ਦੇ ਵਿੱਚ ਮੰਨਿਆ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੈਤ ਸਰੀ ਦੀ ਪਾਵਨ ਵਾਰ ਦੇ ਵਿੱਚੋਂ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਹਦੇ ਵਿੱਚ ਗੁਰੂ ਗਰੀਬ ਨਿਵਾਸ ਜੀ ਨੇ ਸੰਤ ਦੀ ਵਿਆਖਿਆ ਕੀਤੀ ਹੈ। ਸੰਤ ਕਿਹੋ ਜਿਹਾ ਹੋਵੇ ਅਤੇ ਕਿਵੇਂ ਉਹ ਭਵਜਲ ਸੰਸਾਰ ਤੋਂ ਜਹਾਨ ਦੀਆਂ ਲੋਕਾਂ ਨੂੰ ਆਪਣੇ ਪਿਆਰਿਆਂ ਨੂੰ ਉਤਾਰਦਾ ਹੈ। ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵਾਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਸਨ ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਸਵਾਲ ਰੱਖ ਦਿੱਤਾ। ਕਹਿਣ ਲੱਗਾ, ਮਹਾਰਾਜ ਸਾਹਿਬ ਜੀ, ਅਕਾਲ ਪੁਰਖ ਨੂੰ ਸੰਤ ਕਿਉਂ ਕਹਿੰਦੇ ਨੇ ਤੇ ਸੰਤ ਕਿਹੋ ਜਿਹੇ ਹੁੰਦੇ ਨੇ? 2 ਰੁਪਿਆ ਸਵਾਲ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਤ ਸ਼ਬਦ ਅਕਾਲ ਪੁਰਖ ਪਰਮੇਸ਼ਰ ਵਾਸਤੇ ਵੀ ਆਇਆ ਹੈ ਤੇ ਸੰਤ ਸ਼ਬਦ ਇੱਕ ਗੁਰੂ ਕੇ ਸਿੱਖ ਵਾਸਤੇ ਵੀ ਵਰਤਿਆ ਹੈ ਜਿਹਦੀ ਆਤਮਕ ਵਿਸ਼ੈਣੀ ਬੁੱਧੀ ਬਹੁਤ ਉੱਚੀ ਹੋ ਚੁੱਕੀ ਹੋਵੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 2 ਰੁਪਿਆ ਹੀ ਗੱਲ ਕੀਤੀ। ਕਹਿਣ ਲੱਗੇ, ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਗਨਾਈ। ਜਿਹੜਾ ਅਖੀਰਲੇ ਸਮੇਂ ਤੇ ਸਹਾਇਤਾ ਕਰੇ ਉਹਨੂੰ ਸੰਤ ਕਹਿੰਦੇ ਨੇ। ਸੰਤ 2 ਸ਼ਬਦਾਂ ਤੋਂ ਬਣਿਆ ਹੈ। ਜਿਹੜੇ ਕੋਈ ਭਾਸ਼ਾ ਦਾ ਬੋਧ ਰੱਖਦੇ ਨੇ, ਵਿਦਵਾਨ ਪੁਰਖ ਨੇ, ਉਹਨਾਂ ਨੂੰ ਪਤਾ ਹੈ ਵੀ ਜਦੋਂ ਸ਼ਬਦ ਨੂੰ ਜੋੜਿਆ ਜਾਂਦਾ ਹੈ ਤੇ ਉਹਦੀ ਇੱਕ ਸੰਧੀ ਹੁੰਦੀ ਹੈ, ਇੱਕ ਵਿਛੇਦ ਹੁੰਦਾ ਹੈ। ਲਘੂ ਸਿਧਾਂਤ ਕੌਮ ਦੇ ਵਿੱਚ ਵੀ ਲਿਖਿਆ ਹੈ, ਆਮ ਜੋ ਗੁਰਮੁਖੀ ਦੀਆਂ ਸ਼ਬਦ ਬੋਧ ਵਾਲੀਆਂ ਪੁਸਤਕਾਂ ਨੇ ਉਹਨਾਂ ਵਿੱਚ ਵੀ ਇਹ ਗੱਲ ਲਿਖੀ ਹੈ। ਸੰਧੀ ਦਾ ਅਰਥ ਹੁੰਦਾ ਹੈ 2 ਸ਼ਬਦਾਂ ਨੂੰ ਜੋੜਨਾ ਤੇ ਵਿਛੇਦ ਦਾ ਅਰਥ ਹੁੰਦਾ ਹੈ 2 ਸ਼ਬਦਾਂ ਨੂੰ ਤੋੜਨਾ, ਜੁਦਾ ਕਰਨਾ। ਸ ਅੰਤ 2 ਸ਼ਬਦਾਂ ਨੂੰ ਜਦੋਂ ਜੋੜੀਏ ਤੇ 1 ਸ਼ਬਦ ਬਣਦਾ ਏ ਸੰਤ। ਸ ਅੰਤ, ਸ ਮੈਨੇ ਸਹਾਇਤਾ ਕਰਨੀ ਤੇ ਅੰਤ ਮੈਨੇ ਅਖੀਰਲੇ ਮੌਕਿਆਂ ਤੇ। ਜਦੋਂ ਅਖੀਰਲਾ ਮੌਕਾ ਆਵੇ, ਜਦੋਂ ਆ ਧਾ ਦਾ ਵੇਲਾ ਬਣੇ, ਜਿਹੜਾ ਉਸ ਵਕਤ ਸਹਾਇਤਾ ਕਰੇ ਉਹਨੂੰ ਸੰਤ ਕਹਿੰਦੇ ਨੇ। ਤੇ ਰੱਬ ਦੇ ਪਿਆਰੇ ਨਾਮ ਜਪਣ ਵਾਲਿਆਂ ਦੀ ਸਹਾਇਤਾ ਕਰਦੇ ਵੀ ਨੇ। ਉਂਝੇ ਗੁਣ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਹੈ ਵੀ ਆਪਣੇ ਪਿਆਰਿਆਂ ਦੀ ਓੜਕ ਦੇ ਉੱਪਰ ਸਹਾਇਤਾ ਕਰਨੀ, ਜਦੋਂ ਅਖੀਰਲਾ ਸਮਾਂ ਬਣ ਜਾਵੇ, ਆ ਧਾ ਦਾ ਵੇਲਾ ਬਣ ਜਾਵੇ, ਉਦੋਂ ਸਹਾਇਤਾ ਕਰਨੀ। ਜਿਹੜੇ ਰੱਬ ਦੇ ਪਿਆਰੇ ਨੇ ਉਹ ਵੀ ਸਗਲੀ ਲੋਕਾਈ ਦਾ ਭਲਾ ਕਰਦੇ ਨੇ, ਇਸ ਵਾਸਤੇ ਉਹਨਾਂ ਨੂੰ ਵੀ ਸੰਤ ਕਹਿੰਦੇ ਨੇ। ਦੂਜਾ, ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਵਿੱਚ ਕਿਹਾ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ 8 ਪੈਰ ਨਾਮ ਭੁੱਲੇ ਹੀ ਨਾਮ, ਉਹਨਾਂ ਮਹਾਂਪੁਰਖਾਂ ਦਾ ਨਾਮ ਵੀ ਸੰਤ ਹੈ, ਉਹ ਵੀ ਸੰਤ ਕਹਾਉਂਦੇ ਨੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਏ। ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣਾ ਆਸਰਾ ਮੰਨਿਆ ਤੇ ਗੁਰਬਾਣੀ ਦੇ ਨਾਲ ਲੱਗ ਕੇ ਰਹਿੰਦੇ ਨੇ, ਉਹਨਾਂ ਮਹਾਂਪੁਰਖਾਂ ਦਾ ਨਾਮ ਵੀ ਸੰਤ ਹੈ। 8 ਪੈਰ ਚੇਤੇ ਰੱਖਣਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੂੰ ਹੈਗਾ ਏ, ਤੇਰੀ ਰਜ਼ਾ ਤੋਂ ਬਗੈਰ ਪੱਤਾ ਨਹੀਂ ਹਿਲਦਾ, ਐਸੀ ਅਵਸਥਾ ਵਾਲੇ ਮਹਾਂਪੁਰਖ ਵੀ ਸੰਤ ਹੁੰਦੇ ਨੇ, ਗੁਰੂ ਕੇ ਸਿੱਖ ਵੀ ਸੰਤ ਹੁੰਦੇ ਨੇ। ਪ੍ਰਹਿਲਾਦ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਸੰਤ ਕਿਹਾ ਹੈ, ਸੰਤ ਪ੍ਰਹਿਲਾਦ ਕੀ ਲਾਜ ਰਾਖੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਚਨ ਨੇ। ਪ੍ਰਹਿਲਾਦ ਦੀ ਲੱਜਿਆ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਰੱਖੀ ਤੇ ਪ੍ਰਹਿਲਾਦ ਨੂੰ ਵੀ ਸੰਤ ਦਾ ਰੁਤਬਾ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਰੱਬ ਦੇ ਪਿਆਰਿਆਂ ਨੂੰ ਰੱਬ ਦਾ ਹੀ ਰੂਪ ਕਿਹਾ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜਿਤ ਰੰਗ ਜੋ ਜਲ ਹੀ ਬਿਖੈ ਸਮਾਹੀ। ਰੱਬ ਦੇ ਪਿਆਰਿਆਂ ਤੇ ਰੱਬ ਦੇ ਵਿੱਚ ਫਰਕ ਹੀ ਕੋਈ ਨਹੀਂ ਹੈ, ਉਹ ਰੱਬ ਦਾ ਹੀ ਰੂਪ ਹੁੰਦੇ ਨੇ। ਜਿਵੇਂ ਜਲ ਦੀ ਤਰੰਗ ਤੇ ਜਲ ਵਿੱਚ ਕੋਈ ਫਰਕ ਨਹੀਂ ਹੈ, ਇਹ ਤਾਂ ਰੱਬ ਦੇ ਪਿਆਰਿਆਂ ਤੇ ਰੱਬ ਦੇ ਵਿੱਚ ਕੋਈ ਫਰਕ ਹੁੰਦਾ ਹੀ ਨਹੀਂ ਹੈ, ਉਹ ਇੱਕ ਰੂਪ ਹੀ ਹੁੰਦੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਤੇ ਉਹਨਾਂ ਦੀ ਸੋਹਬਤ ਦੇ ਵਿੱਚ, ਉਹਨਾਂ ਦੀ ਸੰਗਤ ਵਿੱਚ ਇੱਕ ਪਾਸੇ 52 ਕਵੀ ਬੈਠੇ ਨੇ, ਇੱਕ ਪਾਸੇ 32 ਲਿਖਾਰੀ ਬੈਠੇ ਨੇ, ਇੱਕ ਪਾਸੇ ਜੰਗਜੂ ਫੌਜਾਂ ਬੈਠੀਆਂ ਨੇ। ਸਤਿਗੁਰੂ ਸਾਹਿਬ ਜੀ ਸਾਰਿਆਂ ਦੇ ਵਿੱਚ ਸੂਰਜ ਦੀ ਤਰ੍ਹਾਂ ਸ਼ੋਭਾ ਪਾ ਰਹੇ ਨੇ। ਸਾਹਿਬ ਜੀ ਮੁਸਕਰਾਏ ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਵੱਲ ਇਸ਼ਾਰਾ ਕੀਤਾ, ਕਿਉਂਕਿ ਨੰਦ ਲਾਲ ਸਾਹਿਬ ਜੀ ਨੂੰ ਮਹਾਰਾਜ ਨੇ ਗੋਇਆ ਤਖੱਲਸ ਬਖਸ਼ਿਆ ਸੀ ਵੀ ਸਾਨੂੰ 52 ਕਵੀਆਂ ਵੱਲੋਂ ਕੁਝ ਕਹਿਣ ਦਾ ਹੱਕ ਹਕੂਕ ਹੈ ਤੇ ਤੁਹਾਡੇ ਕੋਲ ਹੈ। ਗੋਇਆ ਮੈਂ ਨਹੀਂ ਹੁੰਦਾ ਇਹ ਕਹਿਣਾ ਵੀ 52 ਕਵੀਆਂ ਦੇ ਮਨ ਦੀ ਵੇਦਨਾ ਤੁਸੀਂ ਸਾਨੂੰ ਕਹਿਣੀ ਹੈ, 52 ਦੇ ਤੁਸੀਂ ਮੁਖੀ ਸ਼੍ਰੋਮਣੀ ਵਜ਼ੀਰ ਹੋ, ਇਹ ਗੋਇਆ ਦਾ ਮਹਿਣਾ ਹੈ। ਕਹਿਣ ਲੱਗੇ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜੇ ਇਹਨਾਂ ਚੰਮ ਦੀਆਂ ਅੱਖਾਂ ਨਾਲ ਰੱਬ ਦੇਖਣਾ ਹੋਵੇ ਤੇ ਕਿਵੇਂ ਦੇਖਿਆ ਜਾ ਸਕਦਾ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਗੱਲ ਪੱਲਾ ਪਾਇਆ ਤੇ ਕਹਿਣ ਲੱਗਾ, ਮਹਾਰਾਜ ਸਾਹਿਬ ਜੀ ਤੁਸੀਂ ਸੂਰਜ ਦੀ ਨਿਆਈ ਤੇ ਮੈਂ ਡਟੈਣਾ, ਮੈਂ ਤੁਹਾਨੂੰ ਕੀ ਦੱਸ ਸਕਦਾ ਹੈ। ਕਹਿਣ ਲੱਗੇ, ਨਹੀਂ ਉੱਤਰ ਤੇਰੇ ਤੋਂ ਲੈਣਾ ਏ, ਕਲਾ ਰੱਬ ਦੀ ਵਰਤੇਗੀ, ਆਪ ਜੀ ਦੱਸੋ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਉੱਥੇ ਇੱਕ ਰੁਬਾਈ ਉਚਾਰਨ ਕੀਤੀ, ਕਿਉਂਕਿ ਸਮਾਂ ਵੀ ਥੋੜ੍ਹਾ ਏ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ 7 ਗ੍ਰੰਥ ਨੇ, ਜਿਨ੍ਹਾਂ ਵਿੱਚੋਂ ਇੱਕ ਗਜ਼ਲਾਂ ਅਤੇ ਰੁਬਾਈਆਂ ਗ੍ਰੰਥ ਹੈ। ਰੁਬਾਈ ਇੱਕ ਗੁਰੂ ਖਾਲਸਾ ਜੀ ਫਾਰਸੀ ਦਾ ਛੰਦ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਇੱਕ ਰੁਬਾਈ ਉਚਾਰਨ ਕੀਤੀ, ਤੁਆ ਪ੍ਰਸਾਦ ਪਾਤਸ਼ਾਹੀ ਦਸਵੀਂ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਬੀੜ ਵਿੱਚੋਂ ਲਿਖੀ ਹੈ, ਦਿੱਲੀ ਵਿਖੇ ਉਹ ਸਰੂਪ ਸ਼ੁਭਾਇਮਾਨ ਹੈ। ਅਤੇ ਆਗਿਆ ਕੀਤੀ ਵੀ ਇਹੋ ਜਿਹੀਆਂ ਰੁਬਾਈਆਂ ਤੁਸੀਂ ਵੀ ਲਿਖੋ। ਅਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਫਿਰ ਰੁਬਾਈਆਂ ਲਿਖੀਆਂ। ਕਹਿਣ ਲੱਗੇ, ਗੋਇਆ ਅਗਰ ਈ ਚਸ਼ਮੇ ਤੋਂ ਮੁਸ਼ਤਾਕੇ ਅਸਤ, ਮਰਦਾਨੇ ਖੁਦਾ ਖੁਦਾ ਨੁਮਾ ਅਸਤ। ਨੰਦ ਲਾਲਾ, ਜੇ ਤੇਰੀਆਂ ਇਹ ਅੱਖਾਂ ਮੁਸ਼ਤਾਕ ਮੈਨੇ ਚਾਹੁੰਦੀਆਂ ਨੇ ਵੀ ਮੈਂ ਰੱਬ ਦਾ ਦਰਸ਼ਨ ਕਰਾਂ, ਤਾਂ ਮਰਦਾਨੇ ਖੁਦਾ, ਰੱਬ ਦੇ ਜਿਹੜੇ ਮਰਦ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦਾ ਦਰਸ਼ਨ ਕਰ ਲੈ, ਉਹ ਰੱਬ ਦਾ ਹੀ ਰੂਪ ਹੁੰਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਉਹ ਰੱਬ ਦਾ ਹੀ ਰੂਪ ਹੁੰਦੇ ਨੇ। ਜੇ ਰੱਬ ਵੇਖਣਾ ਇਹਨਾਂ ਅੱਖਾਂ ਦੇ ਨਾਲ ਤੇ ਰੱਬ ਦੇ ਪਿਆਰੇ ਦੇਖ ਲਓ, ਉਹਨਾਂ ਵਿੱਚ ਭੇਦ ਹੀ ਕੋਈ ਨਹੀਂ ਹੈ, ਰੱਬ ਦੇ ਵਿੱਚ ਤੇ ਰੱਬ ਦੇ ਪਿਆਰਿਆਂ ਦੇ ਵਿੱਚ। ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰੂ ਸਾਹਿਬ ਜੀ ਉਹਨਾਂ ਰੱਬ ਦੇ ਪਿਆਰਿਆਂ ਦੀ ਅਵਸਥਾ, ਉਹਨਾਂ ਉੱਪਰ ਗੁਰੂ ਦੀ ਕੈਸੀ ਕਿਰਪਾ ਏ, ਇਹ ਸਤਿਗੁਰੂ ਸਾਹਿਬ ਜੀ ਮੁਖਵਾਕ ਰਾਹੀਂ ਕਿਰਪਾ ਕਰ ਰਹੇ ਨੇ। ਆਓ ਮਨ ਦੀਆਂ ਵਿਰਤੀਆਂ ਨੂੰ ਇਕਾਗਰ ਚਿੱਤ ਕਰਨ ਵਾਸਤੇ ਉਚਾਰਨ ਕਰੀਏ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਯਾਲੰ ਆਸਰੰ ਗੋਪਾਲ ਕੀਰਤਨ।
ਮਹਾਰਾਜ ਸਾਹਿਬ ਜੀ ਸੰਤ ਦੇ ਪਿਆਰੇ, ਰੱਬ ਦੇ ਪਿਆਰੇ ਜੋ ਸੰਤ ਨੇ, ਉਹਨਾਂ ਦੀ ਅਵਸਥਾ ਦਾ ਜ਼ਿਕਰ ਸਲੋਕ ਰਾਹੀਂ ਕਰਦੇ ਨੇ। ਸਲੋਕ ਇੱਕ ਛੰਦ ਦਾ ਨਾਮ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗਾਂ ਅਤੇ ਛੰਦਾਂ ਦੀ ਭਰਮਾਰ ਹੈ। ਇਸ ਸਲੋਕ ਦਾ ਅਰਥ ਸੰਪਰਦਾਇ ਵਿਦਵਾਨ ਇੰਜ ਵੀ ਕਰਦੇ ਨੇ ਕਿ ਜਿਹੜਾ ਇਸ ਨੂੰ ਪੜ੍ਹੇਗਾ, ਵਾਹਿਗੁਰੂ ਉਸ ਨੂੰ ਆਪਣੇ ਲੋਕ ਵਿੱਚ ਲੈ ਜਾਵੇਗਾ, ਸਵੈ ਲੋਕ ਵਿੱਚ ਲੈ ਜਾਵੇਗਾ, ਜਿਹੜਾ ਇਹ ਗੁਰਬਾਣੀ ਨੂੰ ਪੜ੍ਹੇਗਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਗੋ ਨਾਮ ਧਰਤੀ ਦਾ ਵੀ ਹੈ, ਗੋ ਨਾਮ ਇੰਦਰੀਆਂ ਦਾ ਵੀ ਹੈ। ਧਰਤੀ ਨੂੰ, ਇੰਦਰੀਆਂ ਨੂੰ ਪਾਲਣ ਵਾਲਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਉੱਪਰ ਆਸ ਰੱਖ ਕਰਕੇ, ਉਹਦਾ ਆਸਰਾ ਤੱਕ ਕਰਕੇ ਅੱਠੇ ਪੈਰ ਉਹਦੇ ਕੀਰਤਨ ਦੇ ਵਿੱਚ ਲੱਗ ਕਰਕੇ ਦਿਆਲੂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕਰਕੇ ਇਹ ਸੰਸਾਰ ਤੋਂ ਉਧਰ ਜਾਂਦੇ ਨੇ। ਅੱਠੇ ਪੈਰ ਹੀ ਉਹ ਕੀਰਤਨ ਸੁਣਦੇ ਨੇ। ਕੀਰਤਨ ਦਾ ਅਰਥ ਹੈ ਵਾਹਿਗੁਰੂ ਦੀ ਜਸ, ਵਾਹਿਗੁਰੂ ਦੀ ਵਡਿਆਈ, ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਤੋਂ ਬਗੈਰ ਉਹ ਸੁਣਦੇ ਹੀ ਕੁਝ ਨਹੀਂ ਹੈ। ਗਿਆਨੀ ਵੀਰ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਹੈ ਸੰਤ ਗਾਥਾ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਇੱਕ ਬੁੱਝਿਆਂ ਵਾਲੇ ਮਹਾਂਪੁਰਖ ਅੰਮ੍ਰਿਤਸਰ ਦੇ ਵਿੱਚ ਹੋਏ ਨੇ। ਉਹਨਾਂ ਨੇ ਜਦੋਂ ਆਪਣੇ ਘਰੋਂ ਤੁਰਨਾ, ਆਪਣੇ ਆਸਣ ਤੋਂ ਤੁਰਨਾ ਤੇ ਕੰਨਾਂ ਵਿੱਚ ਬੁੱਝੇ ਦੇ ਲੈਣੇ ਰੂੰ ਦੇ, ਜਦੋਂ ਦਰਬਾਰ ਸਾਹਿਬ ਆਉਣਾ ਤੇ ਉਹ ਬੁੱਝੇ ਬਾਹਰ ਕੱਢ ਲੈਣੇ। ਕਿਸੇ ਨੇ ਸਵਾਲ ਕੀਤਾ ਵੀ ਬਾਬਾ ਮੇਰੀ ਮਾਂ ਤੇ ਕਹਿੰਦੀ ਹੈ ਵੀ ਜਦੋਂ ਸੜਕ ਤੇ ਜਾਣਾ ਏ ਅੱਖਾਂ ਤੇ ਕੰਨ ਖੋਲ੍ਹ ਕੇ ਜਾਣਾ ਏ, ਤੁਹਾਡੀ ਰੀਤੀ ਦੁਨੀਆਂ ਨੂੰ ਉਲਟੀ ਦੇਖੀ ਹੈ, ਤੁਸੀਂ ਕੰਨਾਂ ਵਿੱਚ ਬੁੱਝੇ ਦੇ ਕੇ ਤੁਰਦੇ ਹੋ। ਤੇ ਉਹਨਾਂ ਰੱਬ ਦੇ ਪਿਆਰਿਆਂ ਦਾ ਬਚਨ ਸੀ, ਕਹਿਣ ਲੱਗੇ ਮੇਰੇ ਕੰਨ ਸੱਚ ਸੁਣਨ ਦੇ ਆਦੀ ਹੋ ਚੁੱਕੇ ਨੇ, ਝੂਠ ਇਹਨਾਂ ਨੂੰ ਪਸੰਦ ਨਹੀਂ ਹੈ। ਜਦੋਂ ਮੈਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਜਾਣਾ ਏ, ਉੱਥੇ ਰੱਬ ਦਾ ਕੀਰਤਨ ਚੱਲਦਾ ਏ ਜਿਹਦੇ ਵਿੱਚ ਸੱਚ ਹੀ ਸੱਚ ਭਰਿਆ ਹੈ, ਬਾਹਰ ਝੂਠ ਹੈ, ਮੈਂ ਕੰਨਾਂ ਵਿੱਚ ਬੁੱਝੇ ਤਾਂ ਦਿੰਦਾ ਏ। ਇਹਨੂੰ ਕਹਿੰਦੇ ਆ ਅੱਠੇ ਪੈਰ ਨਾਮ ਸੁਣਨ ਵਾਲੀ ਅਵਸਥਾ। ਜਿਹੜੇ ਰੱਬ ਦੇ ਪਿਆਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਆਸਰਾ ਤੱਕਦੇ ਨੇ, ਉਹਦਾ ਕੀਰਤਨ ਕਰਦੇ ਨੇ, ਉਹਦਾ ਕੀਰਤਨ ਸੁਣਦੇ ਨੇ, ਉਹ ਦਿਆਲੂ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਤੋਂ ਉਧਰ ਜਾਂਦੇ ਨੇ ਤੇ ਹੋਰਨਾਂ ਦੇ ਤਾਈਂ ਵੀ ਉਧਾਰਨ ਉਧਾਰ ਲੈਂਦੇ ਹਨ।
ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ।
ਰੱਬ ਦੇ ਪਿਆਰੇ ਨਿਰਮਲ ਵਾਹਿਗੁਰੂ ਦੇ ਨਾਲ ਸੰਗ ਰੱਖਦੇ ਨੇ। ਸੰਸਾਰ ਦੇ ਵਿੱਚ ਰੀਤੀ ਕੀ ਹੈ, ਇੱਕ ਨਾਲੋਂ ਤੋੜੀ ਤੇ ਦੂਜਾ ਜਰਾਨਾ ਪਹਿਲਾਂ ਲੱਭ ਲੈਂਦੇ ਹੈ, ਉਹ ਸੰਸਾਰ ਦਾ ਜਰਾਨਾ ਨਹੀਂ ਰੱਖਦੇ। ਸੰਸਾਰ ਦੇ ਨਾਲੋਂ ਇਕਾਂਤ ਹੋ ਕੇ, ਨਿਰਲੇਪ ਹੋ ਕਰਕੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਹੀ ਜਰਾਨਾ ਰੱਖਦੇ ਨੇ। ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨਿਰਮਲ ਹੈ ਉਹਦਾ ਸੰਗੇਨ ਸੰਗ ਪ੍ਰਾਪਤ ਕਰਦੇ ਨੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜੇ ਆਪ ਪਰਮੇਸ਼ਵਰ ਸਰੂਪ ਨੇ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਉਹਨਾਂ ਦੀ ਓਟ ਆਸਰੇ ਨੂੰ ਤੱਕਦੇ ਨੇ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਸੰਸਾਰ ਦੀ ਟੇਕ ਨੂੰ ਉਹ ਬਿਰਥੀ ਜਾਣਦੇ ਨੇ ਤੇ ਇੱਕ ਵਾਹਿਗੁਰੂ ਤੇ ਆਸਰਾ ਰੱਖਦੇ ਨੇ।
ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਅੱਗੇ ਮਹਾਰਾਜ ਸਾਹਿਬ ਜੀ ਵਿਆਖਿਆ ਕਰਦੇ ਨੇ ਉਹਨਾਂ ਦੀ ਅਵਸਥਾ ਦੀ, ਕਹਿੰਦੇ ਉਹ ਠੰਡੇ ਕਿੰਨੇ ਕੁ ਨੇ, ਉਹਨਾਂ ਦਾ ਮਨ ਕਿੰਨਾ ਠੰਡਾ ਹੈ। ਸੰਸਾਰ ਦੇ ਵਿੱਚ ਚੰਦਨ ਬੜਾ ਠੰਡਾ ਮੰਨਿਆ ਗਿਆ ਹੈ, ਚੰਦਰਮਾ ਬੜਾ ਠੰਡਾ ਮੰਨਿਆ ਗਿਆ ਹੈ, ਸਰਦ ਰੁੱਤ ਬੜੀ ਠੰਡੀ ਮੰਨੀ ਗਈ ਹੈ। ਪਰ ਕਹਿੰਦੇ ਸੱਪ ਦੀ ਉਹਨਾਂ ਚਿਰ ਤਪਸ਼ ਬੁੱਝਦੀ ਹੈ ਜਿੰਨਾ ਚਿਰ ਉਹ ਚੰਦਨ ਦੇ ਕੋਲ ਹੈ, ਅਸਮਾਨ ਉਹਨਾਂ ਚਿਰ ਠੰਡਾ ਹੈ ਜਿੰਨਾ ਚਿਰ ਅਸਮਾਨ ਵਿੱਚ ਚੰਦਰਮਾ ਹੈ, ਉਹਨਾਂ ਚਿਰ ਗਰਮੀ ਸੰਸਾਰ ਤੋਂ ਨਿਵਰਦੀ ਹੈ ਜਿੰਨਾ ਚਿਰ ਸਰਦੀ ਦੀ ਰੁੱਤ ਹੈ। ਜਦੋਂ ਗਰਮੀ ਆ ਗਈ ਤੇ ਸਰਦ ਰੁੱਤ ਖਤਮ ਹੋ ਗਈ, ਉਹਦਾ ਪ੍ਰਭਾਵ ਵੀ ਖਤਮ ਹੋ ਗਿਆ, ਸੂਰਜ ਆ ਗਿਆ ਤੇ ਚੰਦਰਮਾ ਵੀ ਮਿਟ ਗਿਆ, ਸੱਪ ਦੂਰ ਹੋ ਗਿਆ ਚੰਦਨ ਦੇ ਨਾਲੋਂ ਤੇ ਚੰਦਨ ਦਾ ਪ੍ਰਭਾਵ ਵੀ ਖਤਮ ਹੋ ਗਿਆ। ਗੁਰੂ ਗਰੀਬ ਨਿਵਾਜ ਕਹਿੰਦੇ ਨੇ ਸੰਸਾਰ ਦੀ ਘਾਮ ਨੂੰ, ਧੁੱਪ ਨੂੰ, ਤਪਸ਼ ਨੂੰ ਜਿਵੇਂ ਚੰਦਨ ਚੰਦਰਮਾ ਤੇ ਸਰਦੀ ਦੀ ਰੁੱਤ ਮੂਲ ਤੋਂ ਨਹੀਂ ਮਿਟਾ ਸਕਦੇ, ਇੱਦਾਂ ਹੀ ਵੇਦਾਂ ਦੇ ਵਿੱਚ ਜਿਹੜਾ ਲਿਖਿਆ ਇਹ ਨਾ ਕਰਮ ਕਾਂਡ, ਉਹ ਚੰਦਨ ਦੀ ਨਿਆਈ ਹੈ। ਜਿਹੜਾ ਉਪਾਸ਼ਨਾ ਕਾਂਡ ਹੈ ਉਹ ਚੰਦਰਮੇ ਦੀ ਨਿਆਈ ਹੈ, ਜਿਹੜਾ ਗਿਆਨ ਕਾਂਡ ਹੈ ਉਹ ਸਰਦ ਰੁੱਤ ਦੀ ਨਿਆਈ ਹੈ, ਇਹ ਤ੍ਰਿਸ਼ਨਾ ਦੀ ਤਪਸ਼ ਨੂੰ ਬੁਝਾ ਨਹੀਂ ਸਕਦੇ। ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਹੈ, ਅਗਿਆਨਤਾ ਦੀ ਤਪਸ਼ ਨੂੰ ਮੇਟ ਨਹੀਂ ਸਕਦੇ।
ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ।
ਇਸ ਵਾਸਤੇ ਰੱਬ ਦੇ ਪਿਆਰੇ ਇਸ ਗਿਆਨ ਨੂੰ ਫੋਕਟ ਜਾਣ ਕੇ, ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਅਕਾਲ ਉਸਤਤ ਵਿੱਚ ਕਿਹਾ ਹੈ, ਸਭ ਕਰਮ ਫੋਕਟ ਜਾਣ, ਸਭ ਧਰਮ ਨੇਪਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਧਰਮ ਵਿਚਾਰ। ਇਹਨਾਂ ਕਰਮਾਂ ਨੂੰ ਫੋਕਟ ਜਾਣ ਕਰਕੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਨੇ, ਅਤੇ ਨਾਮ ਜਪਣ ਦੇ ਨਾਲ ਜਪੰਦੜੋ ਮੈਣੇ ਜਪਣਾ ਅਤੇ ਥੀਵੈ ਮੈਣੇ ਹੋ ਜਾਂਦੀ ਹੈ। ਉਹਨਾਂ ਦੇ ਮਨ ਵਿੱਚ ਨਾਮ ਜਪਣ ਦੇ ਨਾਲ ਫਿਰ ਸ਼ਾਂਤੀ ਹੋ ਜਾਂਦੀ ਹੈ, ਹਿਰਦਾ ਉਹਨਾਂ ਦਾ ਸ਼ਾਂਤ ਹੋ ਜਾਂਦਾ ਹੈ। ਚੰਦਰਮੇ ਤੋਂ ਵੀ ਵਧੀਕ ਕਰੋੜਾਂ ਚੰਦਰਮੇ ਵੀ ਉਹਨੇ ਠੰਡੇ ਨੇ, ਜਿਨ੍ਹਾਂ ਰੱਬ ਦੇ ਪਿਆਰਿਆਂ ਦਾ ਹਿਰਦਾ ਠੰਡਾ ਹੋ ਜਾਂਦਾ ਏ।
ਪੌੜੀ
ਸਾਹਿਬ ਜੀ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਦੇ ਨੇ। ਪੌੜੀ ਵੀ ਇੱਕ ਛੰਦ ਹੈ, ਇਹਦੇ ਵਿੱਚ ਗੁਰੂ ਖਾਲਸਾ ਜੀ 6 ਤੁਕਾਂ ਹੁੰਦੀਆਂ ਨੇ ਤੇ ਸਾਹਿਬ ਜੀ ਪੌੜੀ ਰਾਹੀਂ ਕਿਰਪਾ ਕਰਦੇ ਹਨ।
ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਪੌੜੀ ਦੀ ਚਾਲ ਗੁਰੂ ਖਾਲਸਾ ਜੀ ਐਸੀ ਹੈ, ਜਿਵੇਂ ਪੌੜੀ ਲੱਗੀ ਹੋਵੇ ਤੇ ਤਾਂ ਨੂੰ ਚੜ੍ਹਦੇ ਜਾਈਦਾ ਹੈ ਨਾ, ਇੱਦਾਂ ਹੀ ਪੌੜੀ ਦੀ ਆਵਾਜ਼ ਹੇਠਲੀ ਸੁਰ ਤੋਂ ਸ਼ੁਰੂ ਹੁੰਦੀ ਹੈ ਤੇ ਉੱਪਰਲੀ ਸੁਰ ਤੱਕ ਪਹੁੰਚ ਜਾਂਦੀ ਹੈ, ਇਹਦੀ ਚਾਲ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕ ਕਰਕੇ ਜਿਹੜੇ ਰੱਬ ਦੇ ਪਿਆਰੇ ਸਾਰੇ ਜਨ ਸੇਵਕ ਨੇ ਉਹ ਸੰਸਾਰ ਤੋਂ ਉਧਰ ਜਾਂਦੇ ਨੇ।
ਸੁਣ ਪਰ ਤਾਪ ਗੋਵਿੰਦ ਨਿਰਭਉ ਭਏ ਮਨ।
ਇੱਥੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਨਾਣੇ ਨੂੰ ਸਿਹਾਰੀ ਲਾਈ ਹੈ, ਸੁਣਦੇ ਨਾਣੇ ਨੂੰ ਸਿਹਾਰੀ ਹੈ। ਇਹਦਾ ਅਰਥ ਹੈ ਸੁਣ ਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾਪ ਨੂੰ ਸੁਣ ਕਰਕੇ, ਵੱਡੇ ਪ੍ਰਤਾਪ ਨੂੰ ਮਾਲਕ ਦੇ ਨੂੰ ਸੁਣ ਕਰਕੇ ਰੱਬ ਦੇ ਪਿਆਰੇ ਵੀ ਨਿਰਭਉ ਹੋ ਜਾਂਦੇ ਨੇ। ਕਿਉਂਕਿ ਇਹ ਰੱਬ ਦਾ ਗੁਣ ਹੈ ਵੀ ਉਹ ਨਿਰਭਉ ਹੈ, ਕਿਸੇ ਕੋਲੋਂ ਡਰਦਾ ਨਹੀਂ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਕਿਹਾ ਇਹ ਨਿਰਭਉ ਨਿਰਵੈਰ, ਇਹ ਰੱਬ ਦਾ ਗੁਣ ਹੈ, ਉਹਦਾ ਪ੍ਰਤਾਪ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਤਪੱਸਿਆ ਕਰਕੇ, ਉਹਦਾ ਭਜਨ ਕਰਕੇ, ਉਹਦਾ ਸਿਮਰਨ ਕਰਕੇ, ਉਹਦਾ ਨਾਮ ਜਪ ਕੇ ਉਹਦੇ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੀ ਨਿਰਭਉ ਹੈ, ਇਹ ਰੱਬ ਦੇ ਪਿਆਰੇ ਵੀ ਨਿਰਭਉ ਹੋ ਜਾਂਦੇ ਨੇ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਵੀ ਸੰਸਾਰੀ ਬੰਦੇ ਨੂੰ ਟੋਟ ਆ ਸਕਦੀ ਹੈ, ਮੈਨੂੰ ਆ ਸਕਦੀ ਹੈ, ਤੁਹਾਨੂੰ ਆ ਸਕਦੀ ਹੈ, ਪਰ ਰੱਬ ਦੇ ਪਿਆਰਿਆਂ ਨੂੰ ਕਦੇ ਟੋਟ ਨਹੀਂ ਜੇ ਆਉਂਦੀ, ਕਿਉਂਕਿ ਉਹਨਾਂ ਨੇ ਨਾਮ ਧਨ ਸੰਚਿਆ ਮੈਨੇ ਇਕੱਠਿਆਂ ਕੀਤਾ ਹੈ। ਮੈਨੂੰ ਛੋਟੀ ਜੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਇੱਕ ਸਾਖੀ ਉਹਨਾਂ ਦੇ ਜੀਵਨ ਦਾ ਵਾਕਿਆ ਯਾਦ ਆਇਆ। ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਨੂੰ ਚੱਲੇ ਹੈ ਨਾ ਆਗਰੇ ਤੋਂ, ਅਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਮਿੱਤਰ ਸੀ ਗਿਆਸੂਦੀਨ, ਉਹ ਕਹਿਣ ਲੱਗਾ ਬਹਾਦਰ ਸ਼ਾਹ ਦੀ ਨੌਕਰੀ ਕਰਦੇ ਸੀ, ਉੱਥੇ ਤੁਹਾਨੂੰ ਟਕੇ ਮਿਲਦੇ ਸੀ, ਸੋਨੇ ਦੀਆਂ ਮੋਹਰਾਂ ਮਿਲਦੀਆਂ ਸਨ, ਉੱਥੇ ਚਾਂਦੀ ਦੇ ਟਕੇ ਮਿਲਦੇ ਸਨ, ਸ਼ਾਹੀ ਪ੍ਰਵਾਨਿਆਂ ਨਾਲ ਤੁਹਾਨੂੰ ਨਵਾਜਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਫਕਰ ਹੈ, ਤੈਨੂੰ ਫਕਰ ਨੇ ਕੀ ਦੇਣਾ ਹੈ, ਤੂੰ ਹਿੰਦੁਸਤਾਨ ਦੇ ਤਖ਼ਤ ਦੇ ਮਾਲਕ ਨੂੰ ਛੱਡ ਕੇ ਚੱਲਿਆ ਹੈ, ਛੱਡ ਪਰਾਂ ਧਰਮ ਤੇ ਇੱਕੋ ਜਿਹਾ ਹੀ ਹੁੰਦਾ ਹੈ, ਮੁਸਲਮਾਨ ਕੀ ਤੇ ਹਿੰਦੂ ਕੀ, ਮੁਸਲਮਾਨ ਬਣ ਜਾ, ਇਸਲਾਮ ਨੂੰ ਧਾਰਨ ਕਰ ਲੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਉੱਥੇ ਬੜਾ ਸੋਹਣਾ ਜਵਾਬ ਦਿੱਤਾ, ਕਹਿ ਲੱਗੇ ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ ਦੌਲਤ ਜਾਵੇਦ ਜਾਬੀ ਐ ਹਬੀਬ ਦੌਲਤ ਜਾਵੇਦ ਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਨੇਕ ਜਨ ਨੇ ਰੱਬ ਦਾ ਰੂਪ ਨੇ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਉਹ ਦੌਲਤ ਮਿਲਦੀ ਹੈ ਜਿਹੜੀ ਦੌਲਤ ਕਦੇ ਕੋਲਾ ਨਹੀਂ ਬਣਦੀ ਜਿਹੜੀ ਫਟਦੀ ਨਹੀਂ ਜਿਹੜੀ ਘਸਦੀ ਨਹੀਂ ਚਾਂਦੀ ਦੇ ਸਿੱਕੇ ਘਟ ਜਾਂਦੇ ਨੇ ਘਸ ਜਾਂਦੇ ਨੇ ਸੋਨੇ ਦੀਆਂ ਮੋਹਰਾਂ ਕੋਲਾ ਬਣਦੀਆਂ ਦੇਖੀਆਂ ਨੇ ਕਾਗਜ਼ ਦੇ ਨੋਟ ਫਟਦੇ ਦੇਖੇ ਨੇ ਕਹਿਣ ਲੱਗੇ ਗਿਆਸੂਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰੋਂ ਜਿਹੜਾ ਧਨ ਪ੍ਰਾਪਤ ਹੁੰਦਾ ਹੈ ਉਹ ਕਦੇ ਖਤਮ ਨਹੀਂ ਹੁੰਦਾ ਉਹ ਹਮੇਸ਼ਾ ਰਹਿੰਦਾ ਹੈ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਦਾ ਹੈ ਕਹਿਣ ਲੱਗੇ ਉਹ ਕਿਹੜਾ ਧਨ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿਣ ਲੱਗੇ ਦੌਲਤ ਜਾਵੇਦ ਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ ਹਮੇਸ਼ਾ ਰਹਿਣ ਵਾਲਾ ਧੰਨ ਪਰਮੇਸ਼ਰ ਦੀ ਬੰਦਗੀ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦੀ ਕੀਤੀ ਹੋਈ ਬੰਦਗੀ ਕਦੇ ਘਸਦੀ ਨਹੀਂ ਜੇ ਕਦੇ ਪਾਟਦੀ ਨਹੀਂ ਜੇ ਕਦੇ ਕੋਲਾ ਨਹੀਂ ਜੇ ਬਣਦੀ ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਗਿਆਸੂਦੀਨ ਚੱਲ ਗੁਰੂ ਗੋਬਿੰਦ ਸਿੰਘ ਦੀ ਸੰਗਤ ਵਿੱਚ ਚੱਲੀਏ ਉੱਥੋਂ ਨਾਮ ਧੰਨ ਲਈਏ ਅਤੇ ਨਾਮ ਨੂੰ ਜਪ ਕਰਕੇ ਆਪਣਾ ਲੋਕ ਅਤੇ ਪ੍ਰਲੋਕ ਸਫਲਾ ਕਰੀਏ ਦੋਨੋਂ ਚੱਲ ਕੇ ਆਏ ਗੁਰੂ ਗਰੀਬ ਨਿਵਾਜ ਨੇ ਨਵਾਜਿਆ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੇ ਕੋਲ ਨਾਮ ਧੰਨ ਇਕੱਠਾ ਹੁੰਦਾ ਹੈ ਤੇ ਮੁੱਢ ਤੋਂ ਹੀ ਉਹਨਾਂ ਨੂੰ ਕਦੇ ਨਾਮ ਧੰਨ ਦੀ ਤੋਟ ਨਹੀਂ ਆਉਂਦੀ
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ
ਸਾਹਿਬ ਜੀ ਕਹਿੰਦੇ ਨੇ ਜਿਹੜੇ ਇਹੋ ਜਿਹੇ ਵੱਡੇ ਮਹਾਂਪੁਰਖ ਨੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਦਾ ਮਨ ਚੰਦਰਮੇ ਦੇ ਨਾਲੋਂ ਵੀ ਠੰਡਾ ਏ ਸਰਦ ਰੁੱਤ ਤੋਂ ਵੀ ਜਿਨ੍ਹਾਂ ਦਾ ਹਿਰਦਾ ਸ਼ਰਸ਼ਾਰ ਹੈ ਠੰਡਾ ਏ ਕਹਿੰਦੇ ਨੇ ਵੱਡੇ ਪੁੰਨ ਹੋਣ ਤੇ ਉਹਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੁੰਨ ਸ਼ਬਦ ਦੋ ਅਰਥਾਂ ਵਿੱਚ ਆਇਆ ਹੈ ਇੱਕ ਫੇਰ ਵਾਸਤੇ ਤੇ ਇੱਕ ਪੁੰਨਾ ਵਾਸਤੇ ਕਰਮਾਂ ਵਾਸਤੇ ਜੇ ਪੁੰਨਾ ਦੀ ਕਰਮਾਂ ਦੀ ਗੱਲ ਹੋਵੇ ਤੇ ਇਹਦਾ ਉਚਾਰਨ ਅਧਿਕ ਨਾਲ ਹੁੰਦਾ ਹੈ ਜੇ ਫੇਰ ਦਾ ਅਰਥ ਹੋਵੇ ਤੇ ਇਹ ਪੋਲਾ ਬੋਲਿਆ ਜਾਂਦਾ ਹੈ ਸਾਹਿਬ ਜੀ ਕਹਿੰਦੇ ਨੇ ਵੱਡੇ ਪੁੰਨਾ ਦੇ ਨਾਲ ਐਸੇ ਰੱਬ ਦੇ ਪਿਆਰਿਆਂ ਦੇ ਨਾਲ ਉਹਨਾਂ ਦਾ ਸੰਗ ਪ੍ਰਾਪਤ ਕੀਤਾ ਜਾਂਦਾ ਏ
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ
ਜਿਹੜੇ ਰੱਬ ਦੇ ਪਿਆਰੇ ਅੱਠੇ ਪੈਰ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਨੇ ਤੇ ਹਰੀ ਦਾ ਜਸ ਨਿਤਾ ਹੀ ਸੁਣਦੇ ਨੇ ਐਸੇ ਰੱਬ ਦੇ ਪਿਆਰਿਆਂ ਦਾ ਸੰਗ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਇਹ ਅੱਜ ਦਾ ਮੁੱਖ ਵਾਕ ਸੀ ਮਹਿਰਾੜੀ ਰਾਗ ਤੇ ਲੜੀਵਾਰ ਕਥਾ ਚੱਲ ਰਹੀ ਹੈ ਸਤਿਗੁਰੂ ਸਾਹਿਬ ਜੀ ਨੇ ਉਹ ਵੀ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਨਾ ਹੈ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਤੋਂ ਵਰੋਸਾਏ ਹੋਏ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹ ਬੈਰਾੜੀ ਰਾਗ ਦੇ ਵਿੱਚ ਕਿਰਪਾ ਕਰਨਗੇ ਬੈਰਾੜੀ ਇੱਕ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਧ ਭਾਗ ਵਿੱਚ ਰਾਗ ਆਉਂਦਾ ਹੈ ਸਤਿਗੁਰੂ ਸਾਹਿਬ ਜੀ ਨੇ ਇਸ ਰਾਗ ਦੇ ਵਿੱਚ ਭਾਵੇਂ ਥੋੜ੍ਹੀ ਹੀ ਬਾਣੀ ਉਚਾਰਨ ਕੀਤੀ ਹੈ ਪਰ ਮੱਧ ਭਾਗ ਵਿੱਚ ਲਿਖ ਕਰਕੇ ਇਹ ਰਾਗ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ ਇਸ ਰਾਗ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਮਹਾਂਪੁਰਖ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਅਤੇ ਉਹਨਾਂ ਦੇ ਨਾਲ ਮਿਲਣ ਦਾ ਜੋ ਪੁੰਨ ਹੈ, ਜੋ ਫਲ ਹੈ, ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਅਤੇ ਨਾਲ ਦੱਸ ਰਹੇ ਨੇ ਕਿ ਜਦੋਂ ਸੰਤਾਂ ਦਾ ਸੰਗ ਪ੍ਰਾਪਤ ਹੋ ਜਾਵੇ, ਜਦੋਂ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਵੇ, ਉਦੋਂ ਸੰਗਤ ਵਿੱਚ ਬੈਠ ਕਰਕੇ ਅਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਬੇਨਤੀ ਕਿਵੇਂ ਕਰਨੀ ਹੈ। ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ। ਬੈਰਾੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਪਹਿਲੇ ਘਰ ਤੋਂ ਕਿਰਪਾ ਕਰਦੇ ਨੇ। ਘਰ ਦੇ ਅਰਥ ਗੁਰੂ ਖਾਲਸਾ ਜੀ ਵਿਦਵਾਨਾਂ ਨੇ ਵੱਖੋ ਵੱਖਰੇ ਕੀਤੇ ਨੇ। ਕਿਸੇ ਨੇ ਕਿਹਾ ਹੈ ਕਿ ਸੁਰ ਤਾਲ ਪਹਿਲਾ ਘਰ ਹੈ, ਕਿਸੇ ਨੇ ਕਿਹਾ ਹੈ ਕਿ ਇਹ ਵਾਜੇ ਦੇ ਘਰ ਹੁੰਦੇ ਨੇ। ਪ੍ਰਾਣਾ ਇੱਕ ਗੁਰੂ ਖਾਲਸਾ ਜੀ ਹੱਥ ਲਿਖਤ ਰਾਗ ਪ੍ਰਬੋਧ ਗ੍ਰੰਥ ਦਾਸ ਨੂੰ ਪ੍ਰਾਪਤ ਹੋਇਆ ਅਤੇ ਉਹਦੇ ਵਿੱਚ ਘਰ ਦਾ ਮਹਿਣਾ ਲਿਖਿਆ ਸੀ ਵੀ ਜਿਵੇਂ ਇੱਕ ਤਾਲ, ਦੋ ਤਾਲ, ਤਿੰਨ ਤਾਲ, ਇਹ ਪਹਿਲਾ ਤਾਲ ਹੈ। ਇਸ ਤਰੀਕੇ ਦੇ ਨਾਲ ਉਹ ਰਾਗ ਪ੍ਰਬੋਧ ਗ੍ਰੰਥ ਦੇ ਵਿੱਚ ਇਹ ਘਰ ਦੇ ਅਰਥ ਲਿਖੇ ਹੋਏ ਸਨ। ਅੱਗੇ ਸਾਹਿਬ ਜੀ ਨੇ ਪਾਵਨ ਮੰਗਲਾਚਰਨ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਸਲਾਮੀ ਗ੍ਰੰਥਾਂ ਦੇ ਵਿੱਚ ਗੁਰੂ ਖਾਲਸਾ ਜੀ ਬਿਸਮਿਲਾ ਲਿਖਿਆ ਹੋਇਆ ਹੈ। ਬਾਕੀ ਕੁਰਾਨ ਸ਼ਰੀਫ ਦੀ ਜਦੋਂ ਕੋਈ ਆਇਤ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਵੀ ਮੰਗਲਾਚਰਨ ਲਿਖਿਆ ਹੈ। ਕੁਝ ਤਾਂ ਮੰਗਲਾਚਰਨ ਬੜਾ ਵੱਡਾ ਹੈ, ਜਿਵੇਂ ਏਕੋ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੱਚੇ ਪਾਤਸ਼ਾਹ ਨੇ ਰਾਗਾਂ ਦੀ ਪ੍ਰਾਰੰਭਤਾ ਵਿੱਚ ਲਿਖਿਆ ਹੈ। ਜਿੱਥੇ ਆਇਤਾਂ ਸ਼ੁਰੂ ਹੁੰਦੀਆਂ ਨੇ ਉੱਥੇ ਛੋਟਾ ਜਿਹਾ ਮੰਗਲਾਚਰਨ ਲਿਖਿਆ ਹੈ, ਬਿਸਮਿਲਾ ਹਿਰ ਓ ਰਹਿਮਾਨੇ ਨਿਰਰਹੀਮ, ਸ਼ੁਰੂ ਕਰਤਾ ਹੂੰ ਅੱਲਾਹ ਕਾ ਨਾਮ ਲੇਕਰ, ਇਹ ਅਰਦਾਸ ਕੀਤੀ ਹੈ। ਜਿਵੇਂ ਆਪਾਂ ਕੋਈ ਵੀ ਕੰਮ ਕਰੀਏ ਤੇ ਆਪਾਂ ਅਰਦਾਸ ਕਰਦੇ ਹਾਂ, ਆਮ ਇਹ ਗੁਰੂ ਖਾਲਸਾ ਜੀ ਰੀਤੀ ਹੈ। ਇੱਦਾਂ ਹੀ ਗੁਣੀ ਜਨ, ਵਿਦਵਾਨ ਪੁਰਖ, ਕਵੀ ਜਨ ਜਦੋਂ ਕੋਈ ਵੀ ਕਾਵਿ ਰਚਨਾ ਜਾਂ ਆਪਣੀ ਸਵੈ ਬਾਣੀ ਲਿਖਦੇ ਨੇ ਉਹਦੇ ਸ਼ੁਰੂ ਵਿੱਚ ਮੰਗਲ ਲਿਖਦੇ ਨੇ। ਮੰਗਲ ਮਹਿਣਾ ਹੁੰਦਾ ਹੈ ਅਰਦਾਸ। ਮੰਗਲ ਦੋ ਸ਼ਬਦਾਂ ਤੋਂ ਬਣਿਆ ਹੈ, ਮੰਗਲ ਲ ਮੈਨੇ ਲੈਣਾ ਤੇ ਮੰਗ ਮੈਨੇ ਮੰਗ, ਆਪਣੇ ਪਿਆਰੇ ਦੇ ਕੋਲੋਂ ਕੁਝ ਮੰਗ ਲੈਣਾ, ਇਹਨੂੰ ਮੰਗਲ ਕਹਿੰਦੇ ਨੇ। ਮੰਗਲ ਚਾਰ ਤਰੀਕੇ ਦੇ ਨਾਲ, ਵਸਤੂ ਨਿਰਦੇਸ਼ਕ ਮੰਗਲ ਹੈ, ਆਸ਼ੀਰਵਾਦ ਮੰਗਲ ਹੈ, ਸਮਾਂ ਨਹੀਂ ਕਿ ਇਹਨਾਂ ਦੀ ਵਿਆਖਿਆ ਕੀਤੀ ਜਾਵੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਲਘੂ ਮੰਗਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਥਾਵਾਂ 'ਤੇ ਆਇਆ ਹੈ। ਦਸਵੇਂ ਪਾਤਸ਼ਾਹ ਨੇ ਵੀ ਆਪਣੀ ਬਾਣੀ ਜਾਪ ਸਾਹਿਬ ਦੇ ਸ਼ੁਰੂ ਵਿੱਚ ਇਹ ਮੰਗਲਾਚਰਨ ਲਿਖਿਆ ਹੈ। ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਸੱਚਾ ਹੈ। ਸੱਚਾ ਉਹਨੂੰ ਕਹਿੰਦੇ ਆ ਜੋ ਤਿੰਨਾਂ ਕਾਲਾਂ ਵਿੱਚ ਨਾਸ਼ ਨਾ ਹੋਵੇ। ਸੰਸਕ੍ਰਿਤ ਦੇ ਵਿਦਵਾਨਾਂ ਨੇ ਲਿਖਿਆ ਹੈ ਤ੍ਰਈ ਕਾਲ ਅਬਾਧਤਵਮ ਇਤੀ ਸੱਤਾ, ਜੋ ਤਿੰਨਾਂ ਕਾਲਾਂ ਵਿੱਚ ਨਾਸ਼ ਨਾ ਹੋਵੇ ਉਹਨੂੰ ਸੱਚ ਕਹਿੰਦੇ ਹੈ। ਜਗਤ ਬਾਬੇ ਨਾਨਕ ਨੇ ਕਿਹਾ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸੱਤ ਸ਼ਬਦ ਦੀ ਵਿਆਖਿਆ ਕੀਤੀ ਹੈ। ਗੁਰਨਾਮ ਚੇਤਨ ਦਾ ਏ ਅਤੇ ਪ੍ਰਸਾਦ ਨਾਮ ਆਨੰਦ ਦਾ ਏ। ਕਿਸੇ ਮਹਾਂਪੁਰਖ ਨੇ ਇਹ ਅਰਥ ਪੜ੍ਹਾਏ ਅਤੇ ਅੱਗੋਂ ਵਿਦਿਆਰਥੀ ਨੇ ਹੱਥ ਜੋੜ ਕੇ ਆਖਿਆ ਜਿਹੜਾ ਇੱਕ ਓਅੰਕਾਰ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ, ਤੇ ਬਗਤਾ ਕਹਿਣ ਲੱਗਾ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ। ਵਿਦਿਆਰਥੀ ਨੇ ਪੁੱਛਿਆ ਵੀ ਸਤਿਗੁਰੂ ਕੌਣ ਹੈ, ਸੱਤ ਪੁਰਖ ਜਿਹਨੇ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਹਨੇ ਸੱਚੇ ਪੁਰਖ ਨੂੰ ਜਾਣਿਆ ਹੈ ਉਹਦਾ ਨਾਮ ਸਤਿਗੁਰੂ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਕਿਰਪਾ ਦੇ ਨਾਲ ਇੱਕ ਓਅੰਕਾਰ ਵਾਹਿਗੁਰੂ ਦਾ ਬੋਧ ਪ੍ਰਾਪਤ ਹੁੰਦਾ ਹੈ। ਸਾਹਿਬ ਜੀ ਕਿਰਪਾ ਕਰਦੇ ਨੇ ਪਿਆਰ ਦੇ ਨਾਲ ਸਰਵਣ ਕਰੋ।
ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ।
ਮਹਾਰਾਜ ਸਾਹਿਬ ਜੀ ਨੇ ਇੱਥੇ ਪਾਵਨ ਸ਼ਬਦ ਲਿਖਿਆ ਹੈ, ਇਹਦਾ ਕਾਰਨ ਇੱਕ ਹੋਰ ਵੀ ਹੈ। ਜਿਹੜੇ ਗੁਰੂ ਖਾਲਸਾ ਜੀ ਸਿਧਾਂਤਕ ਗ੍ਰੰਥ ਹੁੰਦੇ ਹੈ ਨਾ, ਉਹਨਾਂ ਦੇ ਤਿੰਨ ਜਗ੍ਹਾ ਦੇ ਉੱਪਰ ਮੰਗਲ ਕੀਤਾ ਜਾਂਦਾ ਹੈ। ਇੱਕ ਗ੍ਰੰਥ ਦੇ ਸ਼ੁਰੂ ਵਿੱਚ, ਇੱਕ ਗ੍ਰੰਥ ਦੇ ਮੱਧ ਵਿੱਚ ਅਤੇ ਇੱਕ ਗ੍ਰੰਥ ਦੀ ਸੰਪੂਰਨਤਾ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ, ਇਹ ਆਰੰਭ ਦਾ ਮੰਗਲ ਹੈ। ਆਦ ਪੂਰਨ ਮੱਧ ਪੂਰਨ ਇਹ ਗੁਰੂ ਖਾਲਸਾ ਜੀ ਮੱਧ ਦਾ ਏ, ਅਤੇ ਸੰਤ ਜਨਾ ਮਿਲ ਹਰ ਜਸ ਗਾਇਓ ਇਹ ਵੀ ਮੱਧ ਦਾ ਮੰਗਲ ਹੈ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋ ਈ, ਇਹ ਗੁਰੂ ਖਾਲਸਾ ਜੀ ਅਖੀਰ ਦਾ ਆਸ਼ੀਰਵਾਦ ਮੰਗਲ ਹੈ ਵੀ ਤੂੰ ਮੇਰਾ ਕੰਮ ਪੂਰਿਆਂ ਕੀਤਾ ਹੈ। ਫਾਰਸੀ ਦਾ ਸ਼ਬਦ ਸੀ ਕਰਦਾ ਈ, ਈ ਮੈਨੇ ਹੁੰਦਾ ਇਹ ਤੂੰ ਤੇ ਕਰਦਾ ਮੈਨੇ ਹੁੰਦਾ ਕਰਨਾ। ਫਾਰਸੀ ਵਿੱਚ ਤੂੰ ਨੂੰ ਈ ਕਹਿੰਦੇ ਹੈ। ਸਾਹਿਬ ਜੀ ਨੇ ਪੰਜਾਬੀ ਅਤੇ ਫਾਰਸੀ ਰਲਾ ਕੇ ਸ਼ਬਦ ਬਣਾਇਆ ਕੀਤੋ ਈ, ਤੂੰ ਮੈਨੂੰ ਯੋਗ ਕੀਤਾ ਏ। ਇਹ ਗ੍ਰੰਥ ਲਿਖਣ ਦੇ, ਇਹ ਬਾਣੀ ਲਿਖਣ ਦੇ ਸਾਹਿਬ ਬਾਬਾ ਨਾਨਕ, ਤੇਰਾ ਕੀਤਾ ਹੋਇਆ ਪਰਉ ਉਪਕਾਰ ਮੈਂ ਜਾਣ ਨਹੀਂ ਸਕਦਾ, ਇਹ ਆਸ਼ੀਰਵਾਦ ਮੰਗਲ ਹੈ। ਇਹ ਵੀ ਆਸ਼ੀਰਵਾਦ ਮੰਗਲ ਵੀ ਹੈ ਅਤੇ ਵਸਤੂ ਨਿਰਦੇਸ਼ਕ ਮੰਗਲ ਵੀ ਹੈ। ਸਾਹਿਬ ਜੀ ਕਹਿੰਦੇ ਆ ਸੰਤ ਜਨਾ ਮਿਲ ਹਰ ਜਸ ਗਾਇਓ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ, ਲੱਲੇ ਨੂੰ ਸਿਹਾਰੀ ਹੈ, ਮਿਲ ਕੇ ਜਦੋਂ ਹਰੀ ਦਾ ਜਸ ਅਸਾਂ ਨੇ ਗਾਇਆ ਹੈ।
ਕੋਟ ਜਨਮ ਕੇ ਦੁੱਖ ਗਵਾਇਓ,
ਸਾਹਿਬ ਜੀ ਕਹਿੰਦੇ ਨੇ ਕਰੋੜਾਂ ਜਨਮਾਂ ਦੇ ਦੁੱਖੜੇ ਜਿਹੜੇ ਸਿੱਖ ਗਾਉਣ ਵਾਲੇ ਸਨ ਉਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਤੁਸਾਂ ਨੇ ਗਵਾ ਦਿੱਤੇ।
ਰਹਾਉ
ਦੇ ਕੇ ਸਾਹਿਬ ਜੀ ਕਿਰਪਾ ਕਰਦੇ ਨੇ,
ਜੋ ਚਾਹਤ ਸੋਈ ਮਨ ਪਾਇਓ।
ਸਾਹਿਬ ਜੀ ਕਹਿੰਦੇ ਨੇ ਜੋ ਮਹਾਰਾਜ ਸਾਹਿਬ ਜੀ ਮੈਂ ਮੰਗਿਆ ਸੀ ਗੁਰੂ ਨਾਨਕ ਸਾਹਿਬ ਜੀ ਉਹੀ ਤੁਹਾਡੇ ਤੋਂ ਮੈਂ ਪਾ ਲਿਆ ਹੈ, ਤੁਸਾਂ ਨੇ ਕਿਰਪਾ ਕਰਕੇ ਮੈਨੂੰ ਉਹੀ ਬਖਸ਼ ਦਿੱਤਾ ਏ।
ਕਰ ਕਿਰਪਾ ਹਰ ਨਾਮ ਦੇਵਾਇਓ,
ਕਿਰਪਾ ਕਰਕੇ ਹਰੀ ਦਾ ਨਾਮ ਮੇਰੇ ਗੁਰੂ ਕਿਆਂ ਸਿੱਖਾਂ ਨੂੰ ਬਖਸ਼ ਕਰਕੇ ਆਪ ਨੇ ਨਿਹਾਲ ਕਰਤਾਰਥ ਕਰ ਦਿੱਤਾ ਏ, ਮੈਨੂੰ ਨਾਮ ਬਖਸ਼ ਦੇਣਾ ਕੀਤਾ ਹੈ।
ਸਰਬ ਸੁਖ ਹਰ ਨਾਮ ਵਡਾਈ,
ਸਾਰੇ ਸੁਖ ਤੇ ਹਰੀ ਨਾਮ ਦੀ ਜਿਹੜੀ ਮੰਮੇ ਨੂੰ ਸਿਹਾਰੀ ਲੱਗੀ ਹੈ ਇਹ ਕਾਰਕੀ ਮਾਤਰਾ ਇਹਦਾ ਮੈਨਾ ਇਹ ਦੀ, ਸਾਰੇ ਸੁਖ ਤੇ ਹਰੀ ਦੇ ਨਾਮ ਦੀ ਵਡਿਆਈ ਨੂੰ ਮੈਂ ਜਾਣ ਲੈਣਾ ਕੀਤਾ ਏ, ਜੋ ਮੈਂ ਪ੍ਰਾਪਤ ਕਰ ਲੈਣਾ ਕੀਤਾ ਏ।
ਗੁਰ ਪ੍ਰਸਾਦ ਨਾਨਕ ਮਤ ਪਾਈ,
ਨਾਮ ਦੀ ਵਡਿਆਈ ਨੂੰ ਜਾਣਨਾ ਤੇ ਸਾਰੇ ਸੁਖ ਪ੍ਰਾਪਤ ਕਰਨੇ, ਇਹ ਮਤ ਬਾਬਾ ਨਾਨਕ ਜੀ ਮੈਂ ਤੁਹਾਡੇ ਚਰਨਾਂ ਤੋਂ ਪਾਈ ਹੈ, ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਪ੍ਰਾਪਤ ਕੀਤੀ ਹੈ। ਇਹ ਅੱਜ ਦੀ ਲੜੀਵਾਰ ਕਥਾ ਦਾ ਮੁੱਖ ਵਾਕ, ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ, ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਰੁਲਦੇ ਫਿਰਦੇ ਸਾਂ ਕੋਈ ਜਹਾਨ ਦੇ ਉੱਪਰ ਗੁਰੂ ਖਾਲਸਾ ਜੀ ਬਾਤ ਪੁੱਛਣ ਵਾਲਾ ਨਹੀਂ ਸੀ। ਉਹਨਾਂ ਨੇ ਤਰਸ ਕਰਕੇ ਆਪਣੇ ਚਰਨਾਂ ਦੇ ਵਿੱਚ ਇਹ ਹਾਜ਼ਰੀ ਲਾਉਣ ਦਾ ਗੁਰੂ ਖਾਲਸਾ ਜੀ ਮਾਣ ਬਖਸ਼ਿਆ ਏ, ਕਿਰਪਾ ਕੀਤੀ ਹੈ। ਮੈਂ ਤਾਂ ਸਮਝਦਾ ਏ ਕਿ ਅੱਜ ਮੇਰਾ ਜਨਮ ਹੀ ਸਫਲਾ ਹੋ ਗਿਆ ਜੋ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਉੱਪਰ ਇਹ ਹਾਜ਼ਰੀ ਲਵਾਈ ਹੈ। ਦਾਸ ਆਪਣੇ ਵੱਲੋਂ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਪ੍ਰਚਾਰਕ ਹੋਣ ਦੇ ਨਾਂ 'ਤੇ, ਮਹਾਂਪੁਰਖਾਂ ਵੱਲੋਂ ਸਾਰੀ ਮਿਸਲ ਜਥੇਬੰਦੀ ਵੱਲੋਂ, ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਉਹਨਾਂ ਦਾ ਰੋਮ ਰੋਮ ਕਰਕੇ ਤਹਿ ਦਿਲ ਤੋਂ ਧੰਨਵਾਦੀ ਹੈ। ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀ ਲਵਾਈ ਹੈ, ਹੋਈ ਭੁੱਲ ਚੁੱਕ ਦੀ ਖਿਮਾ, ਅੱਗੇ ਵਾਸਤੇ ਤਰਸ ਕਰਕੇ ਸਤਿਗੁਰੂ ਸਾਹਿਬ ਜੀ ਤੇ ਆਪ ਸੰਗਤਾਂ ਕਿਰਪਾ ਬਖਸ਼ਿਓ।
ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।